ਬਾਬਾ ਦੀਪ ਸਿੰਘ ਜੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੀ ਅਸ਼ੀਰਵਾਦ ਨਾਲ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ 1739 ਬਿਕਰਮੀ ਨੂੰ ਭਾਈ ਭਗਤਾ ਸੰਧੂ ਜੱਟ ਅਤੇ ਮਾਤਾ ਜੀਵਣੀ ਜੀ ਦੇ ਗ੍ਰਹਿ ਵਿਖੇ ਪਹੁਵਿੰਡ ਨਗਰ ਜੋ ਭਿੱਖੀਵਿੰਡ ਦੇ ਨੇੜੇ ਪੱਟੀ ਤਹਿਸੀਲ ਜ਼ਿਲ੍ਹਾ ਲਾਹੌਰ ਵਿਖੇ ਸੀ ਉਥੇ ਹੋਇਆ। ਬਾਬਾ ਜੀ ਦੇ ਪਿਤਾ ਜੀ ਇਕ ਸਰਦੇ ਪੁੱਜਦੇ ਜ਼ਿਮੀਂਦਾਰ ਸਨ। ਆਪ ਜੀ ਦੀ ਪਾਲਣਾ ਪੋਸ਼ਣਾ ਬੜੇ ਚਾਵਾਂ ਮਲਹਾਰਾਂ ਵਿਚ ਹੋਈ। ਭਰ ਜਵਾਨੀ ਵਿਚ ਆਪ ਜੀ ਵੀ ਜ਼ਿਮੀਂਦਾਰੀ ਦੀ ਕਾਰ ਕਰਨ ਲੱਗੇ। ਕਲਗੀਧਰ ਪਾਤਸ਼ਾਹ ਜੀ ਨੇ ਸਾਹਸਹੀਣ ਅਤੇ ਕਮਜ਼ੋਰ ਲੋਕਾਂ ਵਿਚ ਅੰਮ੍ਰਿਤ ਦੀ ਦਾਤ ਬਖਸ਼ ਕੇ ਫਰਮਾਇਆ ਸੀ ਕਿ ਚਿੜੀਓਂ ਸੇ ਮੈਂ ਬਾਜ ਤੜਾਊਂ, 1,25,000 ਸੇ ਏਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। 1699 ਈਸਵੀ ਦੀ ਪਾਵਨ ਵਿਸਾਖੀ ਦੇ ਮਹਾਨ ਪੁਰਬ ਸਮੇਂ ਖਾਲਸਾ ਪੰਥ ਦੀ ਸਾਜਨਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਆਪ ਗੁਰਦੇਵ ਜੀ ਨੇ ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ਕੀਤੀ। ਥੋੜੇ ਦਿਨਾਂ ਵਿਚ ਹਜ਼ਾਰਾਂ ਸਿੰਘਾਂ ਨੇ ਅੰਮ੍ਰਿਤ ਛਕਿਆ। ਪੰਥ ਖਾਲਸਾ ਦੀ ਜਥੇਬੰਦੀ ਬਣੀ ਜਿਸ ਵਿਚ ਹਰ ਇਕ ਅੰਮ੍ਰਿਤਧਾਰੀ ਸਿੰਘ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਦੀ ਸਪੁੱਤਰ ਬਣ ਕੇ ਜਾਤ ਪਾਤ ਊਚ ਨੀਚ ਭੈ ਭਰਮ ਵਿਤਕਰਿਆਂ ਤੋਂ ਉਪਰ ਉੱਠ ਕੇ ਅਕਾਲ ਪੁਰਖ ਜੀ ਦੀ ਅਕਾਲੀ ਫੌਜ ਦੇ ਬਹਾਦਰ ਸੰਤ ਸਿਪਾਹੀ ਬਣੇ। ਬਾਬਾ ਦੀਪ ਸਿੰਘ ਜੀ ਦੀ ਆਰਯੂ 19 ਕੁ ਸਾਲ ਦੀ ਸੀ। ਮੁੱਛ ਫੁੱਟ ਇਕ ਤਕੜਾ ਜਵਾਨ ਗੱਭਰੂ। ਉਹ ਬਚਪਨ ਤੋਂ ਹੀ ਮਾਤਾ ਪਿਤਾ ਜੀ ਪਾਸੋਂ ਗੁਰੂ ਘਰ ਦੀਆਂ ਅਨੇਕਾਂ ਸਾਖੀਆਂ ਸੁਣ ਕੇ ਇਕ ਅਟੁੱਟ ਸ਼ਰਧਾ ਰੱਖਣ ਵਾਲੇ ਗੁਰਬਾਣੀ ਨਾਲ ਜੁੜੇ ਹੋਏ ਸ਼ੁੱਧ ਮਨ ਵਾਲੇ ਸਾਊ ਨੌਜਵਾਨ ਸਨ। ਉਨ੍ਹਾਂ ਅੰਦਰ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਸਿੱਖ ਪੈਦਾ ਹੋਈ। ਮਾਤਾ ਪਿਤਾ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਲਾਡ ਨਾਲ ਮਾਪੇ ਦੀਪਾ ਸੱਦਦੇ ਸਨ, ਆਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿਚ ਹਾਜ਼ਰ ਹੋਏ। ਅੰਮ੍ਰਿਤ ਛਕ ਕੇ ਭਾਈ ਜਗਤ ਸਿੰਘ ਤੇ ਮਾਤਾ ਜੀਵਨ ਕੌਰ ਅਤੇ ਦੀਪ ਸਿੰਘ ਬਣ ਗਏ। ਸਡੌਲ ਸੁੰਦਰ ਫੁਰਤੀਲੇ ਭਾਈ ਦੀਪ ਸਿੰਘ ਜੀ ਗੁਰੂ ਘਰ ਵਿਚ ਲੰਗਰ ਆਦਿਕ ਦੀ ਸੇਵਾ ਬੜੇ ਪਿਆਰ ਨਾਲ ਕਰਨ ਲੱਗੇ। ਮਾਤਾ ਪਿਤਾ ਤਾਂ ਕੁਝ ਸਮੇਂ ਪਿੱਛੋਂ ਵਾਪਸ ਨਗਰ ਆ ਗਏ, ਪਰ ਬਾਬਾ ਦੀਪ ਸਿੰਘ ਜੀ ਗੁਰਦੇਵ ਪਾਤਸ਼ਾਹ ਜੀ ਪਾਸ ਹੀ ਰਹੇ। ਇੱਥੇ ਰਹਿੰਦਿਆਂ ਹੋਇਆਂ ਹੀ ਬਾਬਾ ਦੀਪ ਸਿੰਘ ਜੀ ਨੇ ਸੇਵਾ ਸਿਮਰਨ ਕਰਦਿਆਂ ਅਰਬੀ, ਫਾਰਸੀ, ਸੰਸਕ੍ਰਿਤ ਤੇ ਗੁਰਮੁਖੀ ਦੀ ਚੋਖੀ ਵਿਦਿਆ ਗ੍ਰਹਿਣ ਕੀਤੀ। ਸ਼ਸਤਰ ਵਿਦਿਆ ਵੀ ਸਿੱਖੀ, ਜਿਸ ਵਿਚ ਅਤ ਦੇ ਨਿਪੁੰਨ ਹੋ ਗਏ। ਆਪ ਜੀ ਨਿਰਭੈ ਯੋਧੇ ਅਤੇ ਉੱਚੇ ਆਚਰਣ ਵਾਲੇ ਪੂਰਨ ਗੁਰਮੁਖ ਬਣ ਗਏ। ਆਨੰਦਪੁਰ ਸਾਹਿਬ ਦੇ ਵੱਖ ਵੱਖ ਯੁੱਧਾਂ ਵਿਚ ਆਪ ਜੀ ਨੇ ਬੜੀ ਬਹਾਦਰੀ ਨਾਲ ਮੁਗਲਾਂ ਦਾ ਟਾਕਰਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਉਸ ਵੇਲੇ ਆਪ ਨੂੰ ਵੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ ਜੀ ਤੇ ਜਵਾਹਰ ਸਿੰਘ ਮੁਖੀ ਬਣਾ ਕੇ ਦਿੱਲੀ ਵੱਲ ਭੇਜਿਆ। ਕੁਝ ਸਮਾਂ ਬਾਬਾ ਦੀਪ ਸਿੰਘ ਜੀ ਵੀ ਦਿੱਲੀ ਰਹੇ ਅਤੇ ਉਸ ਤੋਂ ਬਾਅਦ ਆਪਣੇ ਪਿੰਡ ਪਹੁਵਿੰਡ ਆ ਗਏ। ਕਲਗੀਧਰ ਪਾਤਸ਼ਾਹ ਜੀ ਸਰਸਾ ਯੁੱਧ, ਚਮਕੌਰ ਯੁੱਧ, ਮਾਚੀਵਾੜੇ ਹੁੰਦਿਆਂ, ਮੁਕਤਸਰ ਦਾ ਯੁੱਧ ਕਰਕੇ ਲੱਖੀ ਜੰਗਲ ਹੁੰਦਿਆਂ, ਪਿੰਡ ਤਲਵੰਡੀ ਸਾਬੋ ਜਿਸ ਨੂੰ ਅੱਜਕੱਲ ਅਸੀਂ ਦਮਦਮਾ ਸਾਹਿਬ ਆਖ ਕੇ ਸਤਿਕਾਰਦੇ ਹਾਂ, ਉਥੇ ਪੁੱਜ ਗਏ। ਜੰਗਾਂ ਯੁੱਧਾਂ ਪਿੱਛੋਂ ਸਤਿਗੁਰੂ ਜੀ ਨੇ ਟਿਕ ਕੇ ਦੀਵਾਨ ਸਜਾਉਣਾ ਸ਼ੁਰੂ ਕੀਤਾ। ਹਜ਼ਾਰਾਂ ਸਿੰਘ ਮੁੜ ਇਕੱਤਰ ਹੋਏ। ਇੱਥੇ ਹੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਧੀਰਮੱਲ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਆਉਣ ਲਈ ਕਰਤਾਰਪੁਰ ਭੇਜਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਸਿੰਘ ਖਾਲੀ ਹੱਥੀ ਵਾਪਸ ਦਮਦਮੇ ਸਾਹਿਬ ਆਏ ਤੇ ਸਤਿਗੁਰੂ ਜੀ ਨੂੰ ਸਾਰਾ ਹਾਲ ਸੁਣਾਉਣਾ ਕੀਤਾ ਕਿ ਉਸ ਨੇ ਆਖਿਆ ਕਿ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਗੱਦੀ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੱਦੀ ਦਾ ਵਾਰਸ ਕਹਾਉਂਦਾ ਹੈ ਤੇ ਆਪਣੇ ਮੂੰਹੋਂ ਬਾਣੀ ਕਿਉਂ ਨਹੀਂ ਉਚਾਰ ਲੈਂਦਾ। ਸਤਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਪਹੁਵਿੰਡ ਤੋਂ ਸੱਦਾ ਭੇਜ ਕੇ ਮੰਗਵਾਇਆ। ਇੱਥੇ ਨਵੇਕਲੀ ਥਾਂ ਤੇ ਤੰਬੂ ਲਾਇਆ ਗਿਆ। ਸਤਿਗੁਰੂ ਜੀ ਨੇ ਆਪ ਆਦਿ ਤੋਂ ਲੈ ਕੇ ਅੰਤ ਤੱਕ ਪਹਿਲੀ ਪਾਵਨ ਬੀੜ ਦੀ ਬਾਣੀ ਦਾ ਹੂਬ ਹੂ ਉਚਾਰਨ ਕੀਤਾ ਤੇ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰੀ ਜਾ ਰਹੀ ਬਾਣੀ ਨੂੰ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਨੇ ਵੀ ਇਸ ਕਾਰਜ ਵਿਚ ਮਦਦ ਕੀਤੀ। ਇਵੇਂ 9 ਮਹੀਨੇ 9 ਦਿਨ 9 ਘੜੀਆਂ ਵਿਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਗੁਰਬਾਣੀ ਉਚਾਰ ਕੇ ਤਿਆਰ ਕਰਵਾਈ। ਖਾਲੀ ਥਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਵੀ ਦਰਜ ਕੀਤੀ ਗਈ। ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਸਥਾਪਨ ਕਰਕੇ ਅਖੰਡ ਪਾਠ ਕਰਵਾਇਆ ਗਿਆ। ਇਸ ਪਾਵਨ ਬੀੜ ਦਾ ਨਾਮ ਹੀ ਦਮਦਮੀ ਬੀੜ ਪ੍ਰਚਲਿਤ ਹੋਇਆ। ਇਸ ਅਸਥਾਨ ਜਿੱਥੇ ਇਹ ਪਾਵਨ ਕਾਰਜ ਹੋਇਆ ਉਸ ਦਾ ਨਾਮ ਲਿਖਣ ਸਰ ਹੈ। ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਸਾਹਿਬ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵਾਂ ਨੂੰ ਗੁਰਸਿੱਖਾਂ ਨੂੰ ਸਿਖਾਉਣ ਦੀ ਵਿਦਿਆ ਪ੍ਰਣਾਲੀ ਚਲਾਉਣਾ ਕੀਤੀ ਅਤੇ ਇੱਥੋਂ ਹੀ ਦਮਦਮੀ ਟਕਸਾਲ ਦੇ ਨਾਂ ਦੀ ਸੰਸਥਾ ਪ੍ਰਫੁੱਲਤ ਹੋਈ। ਇਸ ਵੇਲੇ ਇਸ ਟਕਸਾਲ ਦੀਆਂ ਤਿੰਨ ਸ਼ਾਖਾਵਾਂ ਹਨ, ਭਿੰਡਰਾਂ ਵਾਲੀ ਟਕਸਾਲ ਮਹਿਤਾ ਚੌਕ ਅੰਮ੍ਰਿਤਸਰ, ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਜੋ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋ ਵਾਲੀ ਕਰਕੇ ਮਸ਼ਹੂਰ ਹੈ। ਬਾਬਾ ਦੀਪ ਸਿੰਘ ਜੀ ਨੇ ਦਮਦਮੀ ਬੀੜ ਤੋਂ ਉਤਾਰੇ ਕਰਕੇ ਚਾਰ ਬੀੜਾਂ ਆਪਣੇ ਹੱਥੀਂ ਲਿਖ ਕੇ ਗੁਰੂ ਪੰਥ ਨੂੰ ਸੌਂਪੀਆਂ। ਇੱਕ ਪਾਵਨ ਬੀੜ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸ ਦੀ ਜਿਲਦ ਤੇ ਦੋ ਸੇਰ ਸੋਨਾ ਲੱਗਾ ਹੋਇਆ ਦੱਸਿਆ ਜਾਂਦਾ ਹੈ। ਦੂਜੀ ਬੀੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ, ਤੀਜੀ ਤਖ਼ਤ ਸ੍ਰੀ ਪਟਨਾ ਸਾਹਿਬ, ਚੌਥੀ ਬੀੜ ਅਵਚਲ ਨਗਰ ਨੰਦੇੜ ਦੱਖਣ ਹਜੂਰ ਵਿਖੇ ਸਥਾਪਨ ਹੈ। ਇੱਕ ਬੀੜ ਅਰਬ ਬੋਲੀ ਵਿਚ ਵੀ ਬਾਬਾ ਦੀਪ ਸਿੰਘ ਜੀ ਵੱਲੋਂ ਲਿਖੇ ਜਾਣ ਬਾਬਤ ਹਵਾਲੇ ਆਉਂਦੇ ਨੇ, ਜਿਹੜੀ ਕਿ ਅਰਬ ਦੇਸ਼ ਵਿਚ ਕਿਤੇ ਹੈ। ਸਾਡੀ ਕੌਮ ਦੀ ਬਦਕਿਸਮਤੀ ਕਿ ਅਸੀਂ ਆਪਣਾ ਇਹ ਕੀਮਤੀ ਸਰਮਾਇਆ ਨਹੀਂ ਸਾਂਭ ਸਕੇ। ਕਈ ਵਰੇ ਬਾਬਾ ਦੀਪ ਸਿੰਘ ਜੀ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਲੰਗਰ ਦੀ ਸੇਵਾ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਿਦਿਆ ਪੜਾਉਣ ਦੀ ਵੀ ਸੇਵਾ ਕਰਦੇ ਰਹੇ। ਆਪ ਜੀ ਨੇ ਮਾਲਵੇ ਵਿਚ ਪਾਣੀ ਦੀ ਥੁੜ ਨੂੰ ਮੁੱਖ ਰੱਖਦਿਆਂ ਹੋਇਆਂ ਦਮਦਮਾ ਸਾਹਿਬ ਵਿਖੇ ਇਕ ਵੱਡਾ ਖੂਹ ਲਵਾਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਅਤੇ ਉਨ੍ਹਾਂ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਤਦ ਬਾਬਾ ਦੀਪ ਸਿੰਘ ਜੀ 500 ਸਿੰਘਾਂ ਦਾ ਜਥਾ ਲੈ ਕੇ ਸਰਹੰਦ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵਿਚ ਆਪ ਜੂਝੇ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪ ਜੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ। ਫਿਰ ਦੁਬਾਰਾ ਆਪ ਜੀ ਵਾਪਸ ਦਮਦਮਾ ਸਾਹਿਬ ਪੁੱਜ ਗਏ। ਜਦੋਂ ਤਤ ਖਾਲਸਾ ਅਤੇ ਬੰਦਈ ਖਾਲਸਾ ਬਣ ਕੇ ਪੰਥ ਵਿਚ ਫੁੱਟ ਪਈ, ਆਪ ਨੂੰ ਪਤਾ ਲੱਗਾ, ਤਦ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਬੜੀ ਸਿਆਣਪ ਨਾਲ ਹਰਕੀ ਪੌੜੀ ਦੇ ਸਾਹਮਣੇ ਸਰੋਵਰ ਵਿਚ ਦੋ ਪਰਚੀਆਂ ਲਿਖ ਕੇ ਰੱਖ ਦਿੱਤੀਆਂ। ਬੰਦਈ ਖਾਲਸੇ ਵਾਲੀ ਚਿੱਠੀ ਡੁੱਬ ਗਈ, ਤਤ ਖਾਲਸੇ ਵਾਲੀ ਪਰਚੀ ਤਰ ਗਈ। ਬੰਦਈ ਖਾਲਸੇ ਨੇ ਪੰਥ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਤਤ ਖਾਲਸੇ ਨੂੰ ਕੌਮੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਂਪੀ। 1795 ਬਿਕਰਮੀ ਨੂੰ ਜ਼ਕਰੀਆ ਖਾਨ ਦੇ ਹੁਕਮ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਬੰਦ ਬੰਦ ਕੱਟ ਕੇ ਲਾਹੌਰ ਵਿਚ ਹੋਈ। ਸਿੰਘਾਂ ਦੀਆਂ ਸ਼ਹਾਦਤਾਂ ਦਾ ਦੌਰ ਚੱਲਿਆ। ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਅਨੇਕ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨਾਮ ਰਸੀਆਂ ਦੀ ਕੁਰਬਾਨੀ ਹੋਈ। ਅੰਤ 12 ਮਿਸਲਾਂ ਦੇ ਰੂਪ ਵਿਚ ਸਿੰਘਾਂ ਦੀ ਜਥੇਬੰਦੀ ਬਣੀ, ਪਰ ਪੰਥ ਖਾਲਸਾ ਮਜ਼ਲੂਮਾਂ, ਦੁਖੀਆਂ ਦੀ, ਗਰੀਬਾਂ ਦੀ ਰੱਖਿਆ ਕਰਦਾ ਰਿਹਾ। ਭਾਵੇਂ ਹਜ਼ਾਰਾਂ ਸਿੰਘ ਮਨੁੱਖਤਾ ਦੀ ਇਹ ਸੇਵਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਮੀਰ ਮਨੂ ਦੀ ਮੌਤ ਪਿੱਛੋਂ ਅਹਿਮਦ ਸ਼ਾਹ ਦਿੱਲੀ ਨੇ 3 ਦੇ ਬੱਚੇ ਮਹਿਮੂਦ ਨੂੰ ਦਿੱਲੀ ਦੇ ਤਖ਼ਤ ਤੇ ਬਿਠਾਇਆ, ਪਰ ਮੁਰਾਦ ਬੇਗਮ ਜੋ ਮਨੂ ਦੀ ਔਰਤ ਸੀ, ਉਸ ਨੇ ਸਾਜਿਸ਼ ਰਚ ਕੇ ਦਿੱਲੀ ਦਰਬਾਰ ਵਿਚ ਫੁੱਟ ਪਵਾ ਦਿੱਤੀ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਤੇ ਹੱਲਾ ਕਰਨ ਲਈ ਵੀ ਮੁਰਾਦ ਬੇਗਮ ਨੇ ਪੱਤਰ ਲਿਖ ਭੇਜਿਆ। ਅਬਦਾਲੀ ਨੇ 1,00,000 ਦੀ ਫੌਜ ਲੈ ਕੇ ਹਿੰਦੁਸਤਾਨ ਤੇ ਹਮਲਾ ਕੀਤਾ। ਔਰਤਾਂ ਦੀ ਬੇਪਤੀ ਹੋਈ, ਆਗਰਾ ਲੁੱਟਿਆ, ਮਥੁਰਾ ਬਿੰਦਰਾਬਨ ਵਿਚ ਕਤਲੇਆਮ ਹੋਈ, ਮੰਦਰ ਲੁੱਟੇ, ਸੋਨੇ ਚਾਂਦੀ ਦੀ ਲੁੱਟ ਕੀਤੀ, ਮੂਰਤੀਆਂ ਅਤੇ ਖੂਬਸੂਰਤ ਔਰਤਾਂ ਦੀ ਬੇਪਤੀ ਕੀਤੀ, ਕਾਮ ਵਾਸਨਾ ਵਿਚ ਅੰਨੇ ਹੋ ਕੇ ਭਾਰਤ ਦੀ ਅਣਖ ਅਤੇ ਗੈਰਤ ਨੂੰ ਪੈਰਾਂ ਵਿਚ ਰੋਲ ਦਿੱਤਾ। ਹਜ਼ਾਰਾਂ ਸੁੰਦਰ ਮੁਟਿਆਰਾਂ ਅਤੇ ਮਾਲ ਅਸਬਾਬ ਦੇ ਗੱਡੇ ਭਰ ਕੇ ਫੌਜ ਦਾ ਸੱਜੇ ਖੱਬੇ ਸਖ਼ਤ ਪਹਿਰਾ ਲਾ ਕੇ ਵਾਪਸ ਕਾਬਲ ਨੂੰ ਮੁੜ ਪਿਆ। ਇਸ ਖੂਨੀ ਖੇਡ ਦਾ ਜਦੋਂ ਖਾਲਸਾ ਪੰਥ ਨੂੰ ਪਤਾ ਲੱਗਾ, ਮਜ਼ਲੂਮਾਂ ਦੀ ਰੱਖਿਆ ਅਤੇ ਨੇਕ ਇਨਸਾਨਾਂ ਦੀ ਸੇਵਾ ਵਾਸਤੇ ਸਾਜਿਆ ਕਲਗੀਧਰ ਜੀ ਦਾ ਖਾਲਸਾ ਕਿਵੇਂ ਟਿਕ ਕੇ ਬਹਿ ਸਕਦਾ ਸੀ, ਇਹ ਜਬਰ ਜ਼ੁਲਮ ਨਾ ਚੱਲ ਸਕਿਆ। ਖਾਲਸਾ ਸੋਜੋ ਚੜੇ ਤਰੰਗ, ਖਾਲਸਾ ਸੋਜੋ ਕਰੇ ਨਿਤ ਜੰਗ, ਬਚਨਾਂ ਨੂੰ ਯਾਦ ਕਰਦਿਆਂ ਸਿੰਘਾਂ ਦੇ ਸਭ ਜਥਿਆਂ ਦਾ ਗੁਪਤ ਗੁਰਮਤਾ ਹੋਇਆ। ਬਾਬਾ ਦੀਪ ਸਿੰਘ ਜੀ ਵੀ 500 ਦਾ ਜਥਾ ਲੈ ਕੇ ਥਾਨੇਸਰ ਦੇ ਜੰਗਲਾਂ ਵਿਚ ਪੁੱਜੇ, ਜਿੱਥੇ ਸਭ ਸਿੰਘ ਅਬਦਾਲੀ ਦੀ ਲੁੱਕ ਕੇ ਉਡੀਕ ਕਰ ਰਹੇ ਸਨ। ਹੰਕਾਰ ਨਾਲ ਮਤਿਆ, ਸ਼ਰਾਬ ਨਾਲ ਰੱਜਿਆ ਵਿਵਚਾਰੀ ਅਹਿਮਦ ਸ਼ਾਹ ਅਬਦਾਲੀ ਹਾਥੀ ਤੇ ਸਵਾਰ ਹੋ ਕੇ ਅੱਗੇ ਅੱਗੇ ਸ਼ਾਹੀ ਫੌਜ, ਦਰਮਿਆਨ ਵਿਚ ਲੁੱਟ ਦਾ ਮਾਲ, ਅਬਲਾਵਾਂ, ਦੇਵੀਆਂ, ਹਿੰਦੁਸਤਾਨ ਦੀ ਅਜ਼ਮਤ, ਸੱਜੇ ਖੱਬੇ ਸ਼ਰਾਬ ਵਿਚ ਮਸਤ ਹੋਈ ਫੌਜ, ਪਿੱਛੇ ਵੀ ਫੌਜ ਦਾ ਪਹਿਰਾ, ਇਹ ਲੁੱਟੂ ਟੋਲਾ ਰਾਤ ਸ਼ਾਹਬਾਦ ਮਾਰਕ ਕੰਡੇ ਅਤੇ ਪਿਪਲੀ ਦੇ ਵਿਚਕਾਰ ਡੇਰਾ ਲਾ ਕੇ ਸ਼ਰਾਬ ਦੇ ਨਸ਼ੇ ਵਿਚ ਮਖਮੂਰ ਖੁਦਾ ਦੀ ਖੁਦਾਈ ਨੂੰ ਵਿਸਾਰ ਕੇ ਜਮਾਂ ਦਾ ਰੂਪ ਧਾਰੀ ਬੈਠਾ ਸੀ। ਇਸੇ ਰਾਤ ਖਾਲਸੇ ਨੇ ਹੱਲਾ ਬੋਲਿਆ, ਮਾਲ ਧਨ ਲੁੱਟ ਲਿਆ, ਉਹ ਗੱਡੇ ਜਿਨ੍ਹਾਂ ਉਤੇ ਸਵਾਰ ਭਾਰਤ ਦੀਆਂ ਦੇਵੀਆਂ, ਜਿਨ੍ਹਾਂ ਨੂੰ ਜ਼ਾਲਮ ਵਿਸ਼ੇ ਵਿਕਾਰਾਂ ਦੀ ਪੂਰਤੀ ਲਈ ਜਬਰਨ ਆਪਣੇ ਦੇਸ਼ ਲੈ ਜਾ ਰਹੇ ਸਨ, ਉਨ੍ਹਾਂ ਦੇ ਮੂੰਹ ਜੰਗਲ ਵੱਲ ਕਰਕੇ ਤੋਰ ਲੈ। ਫੌਜ ਵਿਚ ਹਫੜਾ ਦਫੜੀ ਮਚੀ, ਇਸਤਰੀਆਂ ਦੇ, ਦੇਵੀਆਂ ਦੇ, ਅਬਲਾਵਾਂ ਦੇ ਹੱਥ ਪੈਰ ਖੋਲੇ, ਉਹਨਾਂ ਨੂੰ ਘਣੇ ਜੰਗਲਾਂ ਵਿੱਚ ਲਿਜਾ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ। ਸਭਨਾਂ ਦੇ ਪਿੰਡ ਪਤੇ ਪੁੱਛ ਕੇ ਵਾਪਸ ਸੁਰੱਖਿਅਤ ਉਹਨਾਂ ਦੇ ਘਰੀ ਪਹੁੰਚਾਇਆ। ਅਜਿਹਾ ਉੱਚਾ ਇਖਲਾਕ ਸੀ ਖਾਲਸੇ ਦਾ। ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸੁਰਤ ਹੋਈ, ਰਹਿਤਵਾਨ ਗੁਰਕਾ ਸਿੰਘ ਸੋਈ। ਇਹ ਪਾਵਨ ਉੱਚੇ ਦਰਜੇ ਦਾ ਇਖਲਾਕੀ ਹੁਕਮ ਸਿੰਘਾਂ ਦੇ ਨਜ਼ਰਾਂ ਵਿੱਚ ਹਮੇਸ਼ਾ ਸਾਹਮਣੇ ਟਿਕਿਆ ਰਹਿੰਦਾ ਸੀ। ਜ਼ਾਲਮਾਂ ਦੇ ਪੰਜਿਆਂ ਵਿੱਚੋਂ ਆਜ਼ਾਦ ਹੋਈਆਂ ਭਾਰਤੀ ਦੇਵੀਆਂ ਨੇ ਖਾਲਸੇ ਨੂੰ ਹਜ਼ਾਰਾਂ ਅਸੀਸਾਂ ਦਿੱਤੀਆਂ। ਖਾਲਸੇ ਦਾ ਪਹਿਲਾ ਕਰਤੱਵ ਹੈ ਗਊ, ਗਰੀਬ ਅਤੇ ਅਬਲਾ ਦੀ ਰੱਖਿਆ। ਸੋ ਉਸ ਸਮੇਂ ਪੰਥ ਇਹ ਜਿੰਮੇਵਾਰੀ ਸੁਚੱਜੇ ਜਥੇਦਾਰ ਬਾਬਾ ਦੀਪ ਸਿੰਘ ਜੀ ਅਤੇ ਜੱਸਾ ਸਿੰਘ ਆਹਲੂਵਾਲੀਏ ਆਦਿ ਦੀ ਆਗਿਆ ਵਿੱਚ ਰਹਿ ਕੇ ਨਿਭਾ ਰਿਹਾ ਸੀ। ਖਾਲਸੇ ਤੋਂ ਕਿਸੇ ਧੀ ਭੈਣ ਨੂੰ ਆਪਣੀ ਇੱਜ਼ਤ ਦਾ ਖਤਰਾ ਨਹੀਂ ਸੀ। ਹਰ ਇੱਕ ਕੌਮ ਖਾਲਸੇ ਦਾ ਸਤਿਕਾਰ ਕਰਦੀ ਸੀ। ਦੁਸ਼ਮਣ ਵੀ ਖਾਲਸੇ ਦੇ ਇਸ ਅਸਚਰਜ ਨੂੰ ਵੇਖ ਕੇ, ਜਤ ਸਤ ਵਿੱਚ ਪਰਪੱਕਤਾ ਨੂੰ ਵੇਖ ਕੇ, ਇਖਲਾਕ ਨੂੰ ਵੇਖ ਕੇ ਦੰਗ ਸੀ। ਸਭ ਨੂੰ ਖਾਲਸੇ ਨੇ ਘਰੋਂ ਘਰੀ ਪਹੁੰਚਾਇਆ। ਮਾਪਿਆਂ ਦੇ ਕਲੇਜੇ ਠੰਡ ਪਈ, ਉਨ੍ਹਾਂ ਵੀ ਖਾਲਸੇ ਨੂੰ ਅਸੀਸਾਂ ਦਿੱਤੀਆਂ। ਜਦੋਂ ਦਿਨ ਚੜੇ ਅਬਦਾਲੀ ਨੂੰ ਸੁਰਤ ਆਈ, ਆਪਣੀ ਫੌਜ ਦਾ ਨੁਕਸਾਨ ਵੇਖਿਆ, ਸ਼ਹੀਦ ਹੋਏ ਸਿੰਘਾਂ ਦੇ ਪ੍ਰਤੱਖ ਸਰੂਪ ਤੱਕੇ, ਤਦ ਅਸਚਰਜ ਰਹਿ ਗਿਆ। ਜਿੱਥੇ ਅਗਲਾ ਟਿਕਾਣਾ ਅਬਦਾਲੀ ਨੇ ਕੀਤਾ, ਉਥੇ ਖਾਲਸੇ ਨੇ ਫੇਰ ਹੱਲਾ ਬੋਲ ਦਿੱਤਾ। ਬਚਿਆ ਖੁਚਿਆ ਰਹਿੰਦਾ ਸਮਾਨ ਖੋਹ ਲਿਆਂਦਾ। ਬਹੁਤ ਸਾਰੀ ਅਬਦਾਲੀ ਦੀ ਫੌਜ ਮਾਰੀ ਗਈ। ਇਸ ਤਰ੍ਹਾਂ ਖਾਲਸਾ ਦਲ ਨੇ ਅਟਾਰੀ ਤੱਕ ਅਬਦਾਲੀ ਦਾ ਪਿੱਛਾ ਕੀਤਾ। ਇਸ ਜਿੱਤ ਦੀ ਖੁਸ਼ੀ ਵਿਚ ਕਾਫ਼ੀ ਭਾਰੇ ਦੀਵਾਨ ਸਜੇ। ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਪੁੱਜ ਕੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ। ਲਾਹੌਰ ਪੁੱਜ ਕੇ ਖਾਲਸੇ ਬਾਬਤ ਅਬਦਾਲੀ ਨੇ ਪੁੱਛਿਆ, ਤਦ ਸ਼ਰਈ ਮੁਤਸਬੀ ਕਾਜ ਨੇ ਦੱਸਿਆ ਕਿ ਜਹਾਂ ਪਨਾਹ ਇਹ ਸਿੱਖ ਕੌਮ ਹੈ ਜਿਹੜੀ ਤੁਹਾਨੂੰ ਆਫ਼ਤ ਬਣ ਕੇ ਟੱਕਰੀ ਹੈ ਨਾ, ਇਹ ਕੌਮ ਸਿੱਖ ਕੌਮ ਹੈ। ਇਸ ਕੇ ਪੀਰ ਕਾਮਲ ਮੁਰਸ਼ਿਦ ਗੁਰੂ ਗੋਬਿੰਦ ਸਿੰਘ ਹੈ, ਉਸ ਨੇ ਇਸ ਕੌਮ ਕੋ ਇੱਕ ਆਬੇ ਹਿਆਤ ਭੁਲਾ ਕਰ ਲੜਨਾ ਮਰਨਾ ਸਿਖਾਇਆ ਔਰ ਮਰ ਕਰ ਫਿਰ ਜ਼ਿੰਦਾ ਹੋਣੇ ਕੀ ਤਾਕਤ ਇਨਮੇ ਹੈ। ਇਹਨੂੰ ਕਾ ਧਾਰਮਿਕ ਕੇਂਦਰ ਅੰਮ੍ਰਿਤਸਰ ਹੈ ਔਰ ਇਹ ਅੰਮ੍ਰਿਤ ਪੀ ਕਰ ਦੁਬਾਰਾ ਜ਼ਿੰਦਾ ਹੋ ਜਾਤੇ ਹੈ। ਉਨਮੇ ਬਹੁਤ ਸ਼ਕਤੀ ਹੈ, ਰਾਤ ਮੇ ਹੀ ਸੈਂਕੜੇ ਮੀਲ ਸਫ਼ਰ ਕਰ ਲੇਤੇ ਹੈ। ਘੋੜੋਂ ਕੀ ਕਾਟੀ ਪਰ ਉਨਕਾ ਘਰ ਹੈ, ਸਾਗ ਪੱਤਾ ਖਾ ਕਰ ਗੁਜ਼ਾਰਾ ਕਰਤੇ ਹੈ। ਇਨਕੋ ਖਤਮ ਕਰਨਾ ਬਹੁਤ ਮੁਸ਼ਕਿਲ ਕਾਮ ਹੈ। ਕਾਜ਼ੀ ਦੇ ਇਨ੍ਹਾਂ ਲਫ਼ਜ਼ਾਂ ਦਾ ਨਿਚੋੜ ਭਇਓ ਹੈ, ਇਨਕੋ ਆਬੇ ਹਿਆਤ ਦਇਓ ਹੈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਜ਼ਦਿਲ ਹੋਵਤ ਸਿੰਘ ਬਸੇਖਾ, ਹਾੜ ਨਾ ਦਿਨ ਭਰ ਪੀਵੈ ਪਾਣੀ, ਸਿਆਲ ਨਾ ਰੱਖੈ ਆ ਅਗਨ ਨਿਸ਼ਾਨੀ, ਬੈਠਤ ਸੂਵੈ ਚਲਤੇ ਖਾਵੈ, ਗ੍ਰਾਮ ਕਿਸੀ ਮੈਂ ਟਿਕਣ ਨਾ ਪਾਵੈ। ਉਪਰੋਕਤ ਗੱਲਾਂ ਸੁਣ ਕੇ ਅਬਦਾਲੀ ਨੇ ਆਪਣੇ ਪੁੱਤਰ ਤਮੂਰ ਨੂੰ ਹੁਕਮ ਦਿੱਤਾ ਕਿ ਐਸੀ ਖਤਰਨਾਕ ਕੌਮ ਨੂੰ ਖਤਮ ਕਰੋ, ਇਨ੍ਹਾਂ ਦੇ ਧਾਰਮਿਕ ਮਰਕਜ਼ ਧਾਰਮਿਕ ਕੇਂਦਰ ਤਬਾਹ ਕਰ ਦਿਓ। ਆਬੇ ਹਿਆਤ ਜਿੱਥੋਂ ਇਹ ਸ਼ਕਤੀ ਲੈ ਕੇ ਲੜਨ ਦੀ ਮਰਨ ਦੀ ਤਾਕਤ ਹਾਸਲ ਕਰਦੇ ਨੇ, ਉਸ ਤਲਾਬ ਨੂੰ ਮਿੱਟੀ ਭਰ ਕੇ ਨਸ਼ਟ ਕਰ ਦਿਓ ਔਰ ਜਾਓ ਜੰਗਲਾਂ ਵਿੱਚ ਘੁੰਮ ਘੁੰਮ ਕੇ ਇਸ ਜਥੇਬੰਦੀ ਨੂੰ ਖਤਮ ਕਰੋ, ਬਰਬਾਦ ਕਰੋ। ਹੁਕਮ ਦੇ ਕੇ ਅਬਦਾਲੀ ਆਪ ਤਾਂ ਕਾਬਲ ਵੱਲ ਟੁਰ ਪਿਆ। ਪਿੱਛੋਂ ਤੈਮੂਰ ਨੇ ਆਪਣੀ ਫੌਜ ਮੁੜ ਖਾਲਸੇ ਨੂੰ ਖਤਮ ਕਰਨ ਵਾਸਤੇ ਗਸ਼ਤੀ ਰੂਪ ਵਿੱਚ ਹਰ ਇੱਕ ਪਿੰਡ ਦੀ ਜੰਗਲ ਜੂਹ ਵਿੱਚ ਭੇਜਣੀ ਸ਼ੁਰੂ ਕਰ ਦਿੱਤੀ। ਤੈਮੂਰ ਦਾ ਫੌਜੀ ਜਰਨੈਲ ਜਹਾਨ ਖਾਂ 30,000 ਫੌਜ ਲੈ ਕੇ ਅੰਮ੍ਰਿਤਸਰ ਪੁੱਜਾ। ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਗਿਆ। ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਕੇ ਮਨਮਾਨੀਆਂ ਕਰਨ ਲੱਗਾ। ਭਾਈ ਭਾਗ ਸਿੰਘ ਨੇ ਦਮਦਮੇ ਪੁੱਜ ਕੇ ਜਹਾਨ ਖਾਂ ਵੱਲੋਂ ਸਰੋਵਰ ਪੂਰ ਦੇਣ ਅਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਸਾਰਾ ਹਾਲ ਬਾਬਾ ਦੀਪ ਸਿੰਘ ਜੀ ਨੂੰ ਜਾ ਸੁਣਾਇਆ। ਇਸ ਸਮੇਂ ਬਾਬਾ ਜੀ ਗੁਰਬਾਣੀ ਲਿਖਣ ਦਾ ਕਾਰਜ ਕਰ ਰਹੇ ਸਨ। ਉਨ੍ਹਾਂ ਕਲਮ ਉੱਥੇ ਹੀ ਰੱਖ ਦਿੱਤੀ, ਦੁਸ਼ਟਾਂ ਨੂੰ ਸੋਧਣ ਲਈ ਕਮਰਕੱਸਾ ਕਰ ਲਿਆ। ਸਭ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਨੇ ਸੂਚਨਾਵਾਂ ਭੇਜ ਦਿੱਤੀਆਂ। ਜਿੰਨੇ ਕੁ ਸਿੰਘ ਇਕੱਠੇ ਹੋਏ ਉਨ੍ਹਾਂ ਨੂੰ ਜਹਾਨ ਖਾਂ ਦੀ ਕਾਲੀ ਕਰਤੂਤ ਦਾ ਹਾਲ ਬਾਬਾ ਜੀ ਨੇ ਆਪ ਦੱਸਿਆ ਤੇ ਆਖਿਆ ਕਿ ਹੁਣ ਵੇਲਾ ਹੈ ਸ਼ਹੀਦੀਆਂ ਦੇਣ ਦਾ, ਨਿਤਰੋ ਜੰਗੇ ਮੈਦਾਨ ਵਿਚ ਨਿਤਰੋ। ਤਰਨ ਤਾਰਨ ਸਾਹਿਬ ਤੱਕ ਪੁੱਜਦਿਆਂ ਬਾਬਾ ਜੀ ਦੇ ਨਾਲ 10,000 ਸਿੰਘ ਇਕੱਤਰ ਹੋ ਗਏ। ਤਰਨ ਤਾਰਨ ਸਾਹਿਬ ਵਿਖੇ ਪੰਚਮ ਪਾਤਸ਼ਾਹ ਦੇ ਦਰਬਾਰ ਵਿਚ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਕਿ ਸੱਚੇ ਪਾਤਸ਼ਾਹ ਆਪ ਦੀ ਮਿਹਰ ਸਦਕੇ ਯੁੱਧ ਕਰਨ ਜਾ ਰਹੇ ਹਾਂ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਪੁੱਜ ਕੇ ਸ਼ਹੀਦ ਹੋਈਏ, ਕਿਰਪਾ ਕਰਕੇ ਬਖਸ਼ਿਸ਼ਾਂ ਕਰੋ, ਇਹ ਰਹਿਮਤ ਕਰਕੇ ਦਾਨ ਪਾਓ ਝੋਲੀ। ਇਵੇਂ 10,000 ਖਾਲਸਾ ਫੌਜ ਤਰਨ ਤਰਨ ਸਾਹਿਬ ਤੋਂ ਟੁਰ ਪਈ। ਉਧਰ ਜਹਾਨ ਖਾਂ 40,000 ਫੌਜ ਸਮੇਤ ਗੋਲਵੜ ਦੇ ਥੇਹ ਤੇ ਮੋਰਚੇ ਮਲ ਕੇ ਬਹਿ ਗਿਆ। ਉਸ ਦੀ ਫੌਜ ਵਿਚ ਜਬਰਦਸਤ ਖਾਂ, ਰੁਸਤਮ ਖਾਂ, ਦੀਨਾ ਬੇਗ, ਜਹਾਨ ਖਾਨ ਆਦਿਕ ਸੈਨਾਪਤੀ, ਹਾਜੀ ਖਾਂ ਇਤਾਦਿਕ ਸਨ। 13,000-14,000 ਬਹਾਦਰ ਯੋਧੇ ਨਾਲ ਹੋਰ ਸਨ। ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਸਾਹਿਬ ਤੋਂ ਬਾਹਰ ਆ ਕੇ ਲਕੀਰ ਕੱਢੀ ਕਿ ਜਿਨ੍ਹਾਂ ਨੂੰ ਜਾਨਾਂ ਤੇ ਖੇਡਣਾ ਪਿਆਰਾ ਹੈ, ਜਿਹੜੇ ਆਪਣੀ ਜਾਨ ਤਲੀ ਤੇ ਧਰ ਕੇ ਆਏ ਨੇ, ਪਿੱਛੇ ਕਿਸੇ ਵੀ ਕੀਮਤ ਤੇ ਨਹੀਂ ਮੁੜਨਾ, ਔਰ ਸ਼ਹੀਦੀਆਂ ਪ੍ਰਾਪਤ ਕਰਨੀਆਂ ਹਨ, ਉਹ ਤਾਂ ਲਕੀਰ ਟੱਪ ਕੇ ਅੱਗੇ ਵੱਧ ਜਾਵੋ। ਜਿਹੜੇ ਮੌਤ ਤੋਂ ਡਰਦੇ ਨੇ, ਜਿਨ੍ਹਾਂ ਨੂੰ ਜਾਨ ਪਿਆਰੀ ਹੈ, ਉਹ ਪਿੱਛੇ ਹੁਣੇ ਹੀ ਮੁੜ ਜਾਵੋ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਿੰਘ ਸਾਰੇ ਹੀ ਲਕੀਰ ਟੱਪ ਕੇ ਆ ਗਏ। ਇਹ ਘਟਨਾ 1814 ਬਿਕਰਮੀ ਦੀ ਦੱਸੀ ਜਾਂਦੀ ਹੈ। ਖਾਲਸਾ ਫੌਜ ਤੇ ਮੁਗਲ ਫੌਜ ਦੀ ਟੱਕਰ ਗੋਲਵੜ ਦੇ ਸਥਾਨ ਤੇ ਹੋਈ। ਬਾਬਾ ਜੀ ਦੇ ਨਾਲ ਬਾਬਾ ਨੌਧ ਸਿੰਘ, ਬਾਬਾ ਗੁਰਬਖਸ਼ ਸਿੰਘ, ਭਾਈ ਦਿਆਲ ਸਿੰਘ, ਭਾਈ ਬਲਵੰਤ ਸਿੰਘ, ਭਾਈ ਬਸੰਤ ਸਿੰਘ ਇਤ ਆਦਿਕ ਹੋਰ ਮਹਾਨ ਯੋਧੇ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਨ। ਯੁੱਧ ਆਰੰਭ ਹੋਇਆ। ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜਿਆ। ਉਧਰ ਅਲੀ ਅਲੀ ਦੀਆਂ ਆਵਾਜ਼ਾਂ ਵੀ ਆਕਾਸ਼ ਵਿਚੋਂ ਆਈਆਂ। ਤੀਰ ਕਮਾਨ, ਢਾਲਾਂ, ਤਲਵਾਰਾਂ, ਬਰਸ਼ੇ ਬਰਸ਼ੀਆਂ ਦੇ ਚੱਲਣ ਨਾਲ ਮੈਦਾਨ ਅੰਦਰ ਕਟਵਟ ਆਰੰਭ ਹੋ ਗਈ। ਧਰਤੀ ਖੂਨ ਨਾਲ ਰੰਗੀ ਗਈ, ਲੋਥਾਂ ਤੇ ਲੋਥਾਂ ਚੜ ਗਈਆਂ। ਖਾਲਸਾ ਫੌਜ ਨੇ ਐਸਾ ਹੱਲਾ ਬੋਲਿਆ ਕਿ ਮੁਗਲ ਫੌਜਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ। ਪਰ ਜਹਾਨ ਖਾਨ ਨੇ ਲਲਕਾਰਾ ਮਾਰਿਆ ਅਤੇ ਅਲੀ ਅਲੀ ਕਰਦਾ ਅੱਗੇ ਵਧਿਆ। ਭਾਈ ਦਿਆਲ ਸਿੰਘ ਨੇ ਜ਼ੋਰ ਨਾਲ ਤੀਰ ਚਲਾਇਆ, ਜਿਹੜਾ ਜਹਾਨ ਖਾਨ ਦੀ ਛਾਤੀ ਵਿਚ ਵੱਜਾ। ਉਹਦਾ ਹਾਥੀ ਵੀ ਜ਼ਖਮੀ ਹੋ ਗਿਆ, ਹਾਥੀ ਪਿਛਾਂ ਨੂੰ ਭੱਜ ਪਿਆ। ਜਹਾਨ ਖਾਂ ਹਾਥੀ ਤੋਂ ਹੇਠਾਂ ਡਿੱਗ ਪਿਆ। ਮੁਗਲ ਸੈਨਾ ਵੱਲੋਂ ਗੋਲਵਾਲ ਅਸਥਾਨ ਤੇ ਬਣਾਏ ਮੋਰਚਿਆਂ ਤੇ ਭਾਈ ਦਿਆਲ ਸਿੰਘ ਨੇ ਕਬਜ਼ਾ ਕਰ ਲਿਆ। ਫਿਰ ਜ਼ਬਰਦਸਤ ਖਾਂ ਅੱਗੇ ਵਧਿਆ। ਉਹ ਦਿਆਲ ਸਿੰਘ ਨੂੰ ਘੇਰਾ ਪਾਉਣਾ ਚਾਹੁੰਦਾ ਸੀ, ਪਰ ਭਾਈ ਬਲਵੰਤ ਸਿੰਘ ਨੇ ਲਲਕਾਰਾ ਮਾਰਿਆ, ਉਸ ਨੂੰ ਅੱਗੇ ਹੋ ਕੇ ਘੇਰ ਲਿਆ ਅਤੇ ਉਂਗਲੀ ਤੇ ਘੁਮਾ ਕੇ ਅਜਿਹੀ ਸ਼ਕਤੀ ਨਾਲ ਚੱਕਰ ਛੱਡਿਆ ਕਿ ਜ਼ਬਰਦਸਤ ਖਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਫਿਰ ਰੁਸਤਮ ਖਾਂ ਵਧਿਆ। ਤਦ ਭਾਈ ਬਲਵੰਤ ਸਿੰਘ ਨੇ ਮਿਆਨ ਵਿਚੋਂ ਚੰਡੀ ਧੂਈ। ਦੋਵੇਂ ਸੂਰਮੇ ਮੈਦਾਨ ਵਿਚ ਜੂਝਣ ਲੱਗੇ, ਤਲਵਾਰ ਖੜਕੀ, ਦੋਹਾਂ ਦਾ ਸਾਂਝਾ ਵਾਰ ਹੋਇਆ ਤੇ ਦੋਵੇਂ ਸ਼ਹੀਦ ਹੋ ਗਏ। ਮੁਗਲ ਫੌਜ ਦੇ ਦਿਲ ਟੁੱਟ ਗਏ। ਸਿੰਘਾਂ ਨੇ ਤਿੰਨ ਜਥੇ ਬਣਾ ਕੇ ਹਮਲਾ ਕਰ ਦਿੱਤਾ। ਤੀਰ, ਬਰਛੀਆਂ, ਬਰਛੇ, ਢਾਲਾਂ, ਬਿਜਲੀਆਂ ਦੀ ਚਮਕ ਵਾਂਗੂ ਲਿਸ਼ਕਾਰੇ ਮਾਰਨ ਲੱਗੀਆਂ। ਰਣ ਵਿਚ ਕਟਾ ਵੱਡੀ ਹੋਈ। ਬਾਬਾ ਨੌਧ ਸਿੰਘ ਜੀ ਵੀ ਇੱਥੇ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਦੀਪ ਸਿੰਘ ਜੀ ਦੇ ਹੱਥ ਵਿਚ 18 ਸੇਰ ਦਾ ਦੁਧਾਰਾ ਖੰਡਾ ਫੜਿਆ ਹੋਇਆ ਸੀ। ਜਮਾਲ ਖਾਂ ਅਤੇ ਅਮਾਨ ਖਾਂ ਆਪਣੇ ਸੈਨਿਕਾਂ ਨੂੰ ਬਹਿਸ਼ਤਾਂ ਵਿਚ ਹੂਰਾ ਮਿਲਣ ਦੇ ਲਾਰੇ ਲਾ ਕੇ ਜੰਗੇ ਮੈਦਾਨ ਵਿਚ ਜੂਝ ਮਰਨ ਲਈ ਲਲਕਾਰ ਰਿਹਾ ਸੀ। ਬਾਬਾ ਦੀਪ ਸਿੰਘ ਅਤੇ ਜਮਾਲ ਖਾਂ ਦੀ ਸਿੱਧੀ ਟੱਕਰ ਹੋਈ, ਸਾਂਝਾ ਵਾਰ ਹੋਇਆ। ਦੋਨਾਂ ਦੇ ਸਿਰ ਲੱਥ ਕੇ ਧਰਤੀ ਤੇ ਡਿੱਗ ਪਏ। ਕੋਲੋਂ ਇਕ ਸਿੰਘ ਨੇ ਬਾਬਾ ਜੀ ਨੂੰ ਆਖਿਆ ਕਿ ਬਾਬਾ ਜੀ, ਤੁਸਾਂ ਤਾਂ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵਿਚ ਪੁੱਜ ਕੇ ਸ਼ਹੀਦ ਹੋਣ ਦਾ ਪ੍ਰਣ ਕੀਤਾ ਸੀ, ਅਜੇ ਸੁਧਾਸਰ 3 ਮੀਲ ਦੀ ਦੂਰੀ ਤੇ ਹੈ। ਗੁਰਸਿੱਖ ਦੇ ਵਚਨ ਸੁਣਦਿਆਂ ਸਾਰ ਧੜ ਅਤੇ ਸੀਸ ਵਿਚੋਂ ਸਤਿਗੁਰੂ ਜੀ ਦੀ ਮਿਹਰ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਨ ਹੋਇਆ, ਧੜ ਹਿਲਿਆ। ਖੰਡਾ ਤਾਂ ਪਹਿਲਾਂ ਹੀ ਹੱਥ ਵਿਚ ਸੀ। ਬਾਬਾ ਜੀ ਸਾਵਧਾਨ ਹੋ ਕੇ ਖੜੇ ਹੋ ਗਏ। ਸੀਸ ਖੱਬੇ ਹੱਥ ਦੀ ਤਲੀ ਤੇ ਧਰ ਕੇ ਸੱਜੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਕਣਕ ਦੇ ਸੱਥਰਾਂ ਵਾਂਗੂ ਵੈਰੀ ਦਲ ਦੀ ਵੱਢ ਵੱਢ ਕੇ ਢੇਰ ਲਾ ਦਿੱਤੇ। ਇਹ ਕਰਤੱਵ ਦੇਖ ਕੇ, ਇਹ ਕੌਤਕ ਵੇਖ ਕੇ ਉਹ ਜੰਗੇ ਮੈਦਾਨ ਛੱਡ ਕੇ ਭੱਜ ਗਏ। ਇਵੇਂ ਸੀਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਜੀ 3 ਮੀਲ ਤੱਕ ਲੜਦੇ ਗਏ। ਅੰਤ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦੀ ਪ੍ਰਕਰਮਾ ਵਿਚ ਸੀਸ ਪਹੁੰਚਾ ਦਿੱਤਾ। ਗੁਰੂ ਸਾਹਿਬ ਜੀ ਨੇ ਇਹ ਅਲੌਕਿਕ ਖੇਡ ਵਰਤਾ ਕੇ ਬਾਬਾ ਦੀਪ ਸਿੰਘ ਜੀ ਦਾ ਪ੍ਰਣ ਪੂਰਾ ਕੀਤਾ। ਇਵੇਂ ਬਹਾਦਰ ਸੂਰਮੇ ਜਰਨੈਲ ਬਾਬਾ ਦੀਪ ਸਿੰਘ ਜੀ ਸੂਰਮਿਆਂ ਵਾਂਗ ਆਪਣੇ ਗੁਰਧਾਮ ਨੂੰ ਆਜ਼ਾਦ ਕਰਾਉਣ ਲਈ ਗੁਰੂ ਦੇ ਨਿਮਿਤ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਰੂਪ ਖਾਲਸਾ ਜੀ ਉਹ ਸੀਸ ਧਲੀ ਤੇ ਧਰ ਕੇ ਲੜਨ ਦੀ ਖੇਡ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਬਖਸ਼ਿਸ਼ ਨਾਲ ਵਾਪਰੀ ਹੈ। ਅੱਜ ਦੀ ਸੰਸਾਰਕ ਸਿਆਣਪ, ਸੰਸਾਰਕ ਸੋਚ, ਵਿਦਿਆ ਵਿਚ ਗਲਤਾਨ ਬੁੱਧੀਜੀਵੀ ਇਹ ਸਮਝ ਨਹੀਂ ਸਕਦਾ। ਇਹ ਖੇਡ ਕੇਵਲ ਨਾਮ ਅਭਿਆਸੀ ਮਹਾਂਪੁਰਖ ਸੰਤ ਖਾਲਸਾ ਹੀ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਕੁਝ ਸਮਝ ਸਕਦਾ ਹੈ, ਜੋ ਸਾਰੀ ਦੁਨੀਆਂ ਦੇ ਇਤਿਹਾਸ ਵਿਚ ਇਕ ਅਕਹਿਰੀ ਮਿਸਾਲ ਹੈ। ਜਿਹੜੇ ਆਪਣੇ ਮਨ ਨੂੰ, ਆਪਣੀ ਰੂਹ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਬੈਠੇ ਨੇ, ਉਹ ਇਸ ਖੇਡ ਦਾ ਕਿਣਕਾ ਮਾਤਰ ਸਮਝ ਸਕਦੇ ਨੇ। ਜਿੱਥੇ ਬਾਬਾ ਜੀ ਦਾ ਸੀਸ ਪੁੱਜਾ, ਉਸ ਥਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਗੁਰਦੁਆਰਾ ਸ਼ਹੀਦ ਬੁੰਗਾ ਸਥਾਪਿਤ ਹੈ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ, ਇਹ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਨੂੰ ਜਾਣ ਵਾਲੀ ਸੜਕ ਤੇ ਗੁਰਦੁਆਰਾ ਸੰਗਰਾਣਾ ਸਾਹਿਬ ਦੇ ਸਾਹਮਣੇ ਸੱਜੇ ਪਾਸੇ 1 ਫਰਲਾਂਗ ਦੀ ਵਿੱਥ ਤੇ ਹੈ, ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ। ਬਾਬਾ ਜੀ ਦੇ ਸਰੀਰ ਦਾ ਸੰਸਕਾਰ ਰਾਮਗੜੀਆ ਮਿਸਲ ਦੇ ਸਰਦਾਰਾਂ ਦੀਆਂ ਸਮਾਧਾਂ ਵਿਚ ਕੀਤਾ ਗਿਆ, ਜਿੱਥੇ ਹੁਣ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ, ਜਿਸ ਨੂੰ ਸ਼ਹੀਦਾਂ ਦਾ ਸਥਾਨ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ, ਔਰ ਜਿਸ ਦੀ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਨੇ ਕਰਵਾਈ, ਉਹ ਬਿਰਾਜਮਾਨ ਹੈ। ਸ਼ਹੀਦ ਸਦਾ ਸੱਚਾਈ ਦੇ ਮਾਰਗ ਤੇ ਤੁਰਦੇ ਨੇ, ਜਿਹੜੇ ਕੌਮ ਵਾਸਤੇ ਨਵਾਂ ਸੁਨੇਹਾ ਦਿੰਦੇ ਨੇ। ਮਨੁੱਖੀ ਜੀਵਨ ਖੁਦਗਰਜੀ ਵਿਚ ਫਸ ਕੇ ਐਸ਼ਪ੍ਰਸਤੀ ਵਿਚ ਨਹੀਂ, ਸਗੋਂ ਧਰਮ ਦੀ ਖਾਤਰ ਗਊ ਗਰੀਬ ਦੀ ਰੱਖਿਆ ਦੀ ਖਾਤਰ ਸ਼ਹੀਦ ਹੋਣ ਵਾਸਤੇ ਮਿਲਿਆ ਹੈ। ਗੁਰਮੁਖ ਪਿਆਰਿਓ, ਧੰਨ ਹਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਸੀਸ ਤਲੀ ਤੇ ਧਰ ਕੇ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰਤਾ ਕਾਇਮ ਕੀਤੀ। ਸਾਡਾ ਫਰਜ਼ ਵੀ ਬਣਦਾ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਪੁਰਾਤਨ ਸਿੰਘਾਂ ਵਾਂਗੂ ਭਜਨ ਸਿਮਰਨ ਸੇਵਾ ਅਤੇ ਨੇਕੀ ਦੇ ਮਾਰਗ ਤੇ ਟੁਰਦਿਆਂ ਕਰੀਏ। ਸਾਨੂੰ ਵੀ ਸਤਿਗੁਰੁ ਜੀ ਆਪਣੇ ਚਰਨਾਂ ਕਮਲਾਂ ਦਾ ਪਾਵਨ ਆਸਰਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।